নমস্কার, এই আকাশবাণী জলন্ধরে। খবরাং দিস বুলেটিন দে নাল মে অবতার সিং ঢিল্লোঁ। সব তো পহলাঁ খাস খবরাঁ। ਭਲਕੇ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੀ ਵੋਟਿੰਗ ਲਈ ਪੂਰੀ ਤਿਆਰੀ ਕਰ ਲਈ ਗਈ ਏ। ਇਸ ਗੇੜ ਵਿਚ ਕੁਲ 102 ਸੰਸਦੀ ਹਲਕਿਆਂ ਵਿਚ ਵੋਟਾਂ ਪੈਣਗੀਆਂ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਅਸਾਮ ਦੇ ਕੋਕਰਾਝਾਰ ਵਿਚ ਐਨਡੀਏ ਉਮੀਦਵਾਰ ਜਯੰਤ ਬਾਸਮਾਤਰੀ ਦੀ ਹਿਮਾਇਤ ਵਿਚ ਚੋਣ ਰੈਲੀ ਕੀਤੀ ਏ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਖੇਤੀ ਵਸਤਾਂ ਦੀਆਂ ਕੀਮਤਾਂ ਨੂੰ ਕਿਸਾਨਾਂ ਖਿਲਾਫ਼ ਹਥਿਆਰ ਵਜੋਂ ਵਰਤ ਰਹੀ ਏ। ਰੱਖਿਆ ਖੋਜ ਦੇ ਵਿਕਾਸ ਸੰਗਠਨ ਨੇ ਅੱਜ ਸਵਦੇਸ਼ੀ ਤਕਨਾਲੋਜੀ ਕਰੂਜ਼ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦੇ ਐਲਾਨੇ ਨਤੀਜੇ ਵਿਚ ਲੁਧਿਆਣਾ ਦੀ ਦਿੱਤੀ 100% ਨੰਬਰਾਂ ਨਾਲ ਪਹਿਲੇ ਨੰਬਰ ਤੇ ਰਹੀ ਏ। ਤੇ ਆਈਪੀਐਲ ਕ੍ਰਿਕਟ ਵਿਚ ਅੱਜ ਚੰਡੀਗੜ੍ਹ ਵਿਚ ਪੰਜਾਬ ਕਿੰਗਜ਼ ਦਾ ਮੁਕਾਬਲਾ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਭਲਕੇ ਲੋਕ ਸਭਾ ਚੋਣਾਂ ਲਈ ਪਹਿਲੇ ਗੇੜ ਦੀ ਵੋਟਿੰਗ ਲਈ ਪੂਰੀ ਤਿਆਰੀ ਕਰ ਲਈ ਗਈ ਏ। ਇਸ ਗੇੜ ਵਿਚ ਕੁਲ 102 ਸੰਸਦੀ ਹਲਕਿਆਂ ਵਿਚ ਵੋਟਾਂ ਪੈਣਗੀਆਂ, ਜਿਨ੍ਹਾਂ ਵਿਚ 11 ਲੋਕ ਸਭਾ ਸੀਟਾਂ ਐਸਟੀ ਲਈ ਰਾਖਵੀਆਂ ਨੇ ਤੇ 18 ਸੀਟਾਂ ਐਸਸੀ ਲਈ ਰਾਖਵੀਆਂ ਨੇ। ਇਹ ਹਲਕੇ 17 ਰਾਜਾਂ ਤੇ 4 ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿਚ ਨੇ। ਇਹ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ, ਅਸਾਮ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਤਮਿਲਨਾਡੂ, ਉਤਰਾਖੰਡ, ਅਰੁਣਾਚਲ ਪ੍ਰਦੇਸ਼, ਮਣੀਪੁਰ ਤੇ ਮੇਘਾਲਿਆ ਰਾਜਾਂ ਦੇ ਨੇ। ਭਾਜਪਾ ਦੇ ਸੀਨੀਅਰ ਆਗੂ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ, ਸਰਬਾਨੰਦ ਸੋਨੋਵਾਲ, ਕਿਰਨ ਰਿਜੀਜੂ, ਡਾ ਜਤਿੰਦਰ ਸਿੰਘ, ਸੰਜੀਵ ਬਾਲੀਅਨ ਤੇ ਨਾਲ ਹੀ ਭਾਜਪਾ ਆਗੂ ਤਾਮਿਲੀ ਸਾਈ ਸੁੰਦਰਾਂਜਨ ਤੇ ਜਿਤਿਨ ਪ੍ਰਸਾਦਾ ਤੇ ਕਾਂਗਰਸ ਆਗੂ ਗੌਰਵ ਗੋਗੋਈ, ਕਾਰਤੀ ਚਿਦੰਬਰਮ ਤੇ ਮੁਕੁਲ ਨਾਥ ਅਤੇ ਡੀਐਮਕੇ ਦੇ ਦਯਾਨਿਧੀ ਮਾਰਨ ਪ੍ਰਮੁੱਖ ਨੇ, ਜਿਨ੍ਹਾਂ ਦੀ ਸਿਆਸੀ ਕਿਸਮਤ ਈਵੀਐਮ ਵਿਚ ਸੀਲ ਹੋ ਜਾਏਗੀ। ਇਸ ਗੇੜ ਵਿਚ ਕੁਲ 1,626 ਉਮੀਦਵਾਰ ਚੋਣ ਮੈਦਾਨ ਵਿਚ ਨੇ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਏਗੀ। ਇਸ ਗੇੜ ਵਿਚ 16,63,00,000 ਵੋਟਰਾਂ ਲਈ 1,63,000 ਪੋਲਿੰਗ ਸਟੇਸ਼ਨ ਬਣਾਏ ਗਏ ਨੇ। ਕੁਲ ਵੋਟਰਾਂ ਵਿਚੋਂ 8,40,00,000 ਮਰਦ, 8,23,00,000 ਔਰਤਾਂ ਨੇ, ਜਦਕਿ 11,000 ਤੋਂ ਵੱਧ ਥਰਡ ਜੈਂਡਰ ਵੋਟਰ ਨੇ। ਲਗਭਗ 36,00,000 ਵੋਟਰ ਪਹਿਲੀ ਵਾਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਸ ਗੇੜ ਵਿਚ 14,85,000 ਤੋਂ ਵੱਧ ਵੋਟਰਾਂ ਅਤੇ ਲਗਭਗ 14,00,000 ਪੀਡਬਲਿਊਡੀ ਵੋਟਰਾਂ ਨੂੰ ਉਨ੍ਹਾਂ ਦੇ ਘਰ ਤੋਂ ਵੋਟ ਪਾਉਣ ਦਾ ਵਿਕਲਪ ਪ੍ਰਦਾਨ ਕੀਤਾ ਗਿਆ ਹੈ। ਚੋਣ ਕਮਿਸ਼ਨ ਨੇ ਯਕੀਨੀ ਬਣਾਇਆ ਕਿ ਪਾਣੀ, ਸ਼ੈੱਡ, ਪਖਾਨੀ, ਰੈਂਪ, ਵਲੰਟੀਅਰ, ਵੀਲਚੇਅਰ ਅਤੇ ਬਿਜਲੀ ਵਰਗੀਆਂ ਬੁਨਿਆਦੀ ਸਹੂਲਤਾਂ ਮੌਜੂਦ ਹੋਣ ਤਾਂ ਜੋ ਹਰ ਵੋਟਰ ਆਪਣੀ ਵੋਟ ਆਸਾਨੀ ਨਾਲ ਪਾ ਸਕੇ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਅਸਾਮ ਦੇ ਕੋਕਰਾਝਾਰ ਵਿਚ ਐਨਡੀਏ ਉਮੀਦਵਾਰ ਜਯੰਤ ਬਾਸਮਾਤਰੀ ਦੀ ਹਿਮਾਇਤ ਵਿਚ ਇਕ ਚੋਣ ਰੈਲੀ ਕੀਤੀ। ਕੋਕਰਾਝਾਰ ਗ੍ਰੀਨ ਫੀਲਡ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਖ਼ਤ ਫੈਸਲੇ ਲੈ ਸਕਦੇ ਨੇ ਤੇ ਉਨ੍ਹਾਂ ਦੀ ਪਹਿਲੀ ਕਦਮੀ ਤਹਿਤ ਬੋਡੋ ਸ਼ਾਂਤੀ ਸਮਝੌਤੇ ਤੇ ਦਸਤਖਤ ਕੀਤੇ ਗਏ ਸਨ, ਜਿਸ ਨੇ ਬੇਚੈਨੀ ਦੇ ਦਹਾਕਿਆਂ ਬਾਅਦ ਬੋਡੋ ਇਲਾਕੇ ਖੇਤਰ ਬੀਟੀਆਰ ਖੇਤਰ ਵਿਚ ਸ਼ਾਂਤੀ ਤੇ ਵਿਕਾਸ ਦਾ ਰਾਹ ਪੱਧਰਾ ਕੀਤਾ। ਉਨ੍ਹਾਂ ਕਿਹਾ ਕਿ ਬੀਟੀਆਰ ਖੇਤਰ ਪਹਿਲਾਂ ਹਿੰਸਾ ਤੇ ਗੜਬੜ ਲਈ ਜਾਣਿਆ ਜਾਂਦਾ ਸੀ, ਪਰ ਹੁਣ ਇਸ ਖੇਤਰ ਨੇ ਸ਼ਾਂਤੀ ਤੇ ਵਿਕਾਸ ਦੀ ਮਿਸਾਲ ਕਾਇਮ ਕੀਤੀ ਏ। ਉਨ੍ਹਾਂ ਕਿਹਾ ਕਿ ਕੇਂਦਰ ਨੇ ਸ਼ਾਂਤੀ ਸਮਝੌਤੇ ਅਨੁਸਾਰ ਵਿਕਾਸ ਕਰਜ਼ਾਂ ਲਈ 1,500 ਕਰੋੜ ਰੁਪਏ ਅਲਾਟ ਕੀਤੇ ਨੇ ਤੇ ਇਸ ਦੌਰਾਨ 1,000 ਤੋਂ ਵੱਧ ਖੜਕੂਆਂ ਨੇ ਆਤਮ ਸਮਰਪਣ ਕੀਤਾ ਏ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਭਾਜਪਾ ਖੇਤੀ ਵਸਤਾਂ ਦੀਆਂ ਕੀਮਤਾਂ ਨੂੰ ਕਿਸਾਨਾਂ ਖਿਲਾਫ਼ ਹਥਿਆਰ ਵਜੋਂ ਵਰਤ ਰਹੀ ਏ। ਕਾਸਰਗੋਡ ਅਤੇ ਕਨੂਰ ਸੰਸਦੀ ਹਲਕਿਆਂ ਵਿਚ ਯੂਡੀਐਫ ਉਮੀਦਵਾਰਾਂ ਦੀ ਹਿਮਾਇਤ ਵਿਚ ਕਨੂਰ ਵਿਚ ਇਕ ਜਨਸਭਾ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਗੂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਬਰਾਮਦ ਦਰਾਮਦ ਨੀਤੀਆਂ ਨੂੰ ਬਦਲ ਦਿੱਤਾ ਹੈ, ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀਆਂ ਉਪਜਾਂ ਦਾ ਉਚਿਤ ਮੁੱਲ ਨਹੀਂ ਮਿਲ ਰਿਹਾ। ਉਨ੍ਹਾਂ ਭਾਜਪਾ ਤੇ ਸਰਕਾਰ ਦੇ ਵੱਖ ਵੱਖ ਅਦਾਰਿਆਂ ਤੇ ਕਬਜ਼ਾ ਕਰਨ ਤੇ ਉਨ੍ਹਾਂ ਨੂੰ ਆਪਣੇ ਵਿਰੋਧੀਆਂ ਵਿਰੁੱਧ ਸਿਆਸੀ ਹਥਿਆਰ ਵਜੋਂ ਵਰਤਣ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਛੋਟੇ ਤੇ ਦਰਮਿਆਨੇ ਕਾਰੋਬਾਰਾਂ ਦਾ ਵਿਕਾਸ ਨਹੀਂ ਹੋਇਆ ਕਿਉਂਕਿ ਉਨ੍ਹਾਂ ਕੋਲ ਬੈਂਕ ਦੇ ਪੈਸੇ ਤੱਕ ਪਹੁੰਚਣੀ ਏ। ਸ੍ਰੀ ਗਾਂਧੀ ਨੇ ਕਿਹਾ ਕਿ ਜੇਕਰ ਕਾਂਗਰਸ ਸੱਤਾ ਵਿਚ ਆਉਂਦੀ ਤਾਂ ਗਰੀਬ ਔਰਤਾਂ ਨੂੰ ਘਰ ਵਿਚ ਕੰਮ ਕਰਨ ਲਈ ਹਰ ਮਹੀਨੇ 8,500 ਰੁਪਏ ਮੁਆਵਜ਼ੇ ਵਜੋਂ ਦਿੱਤੇ ਜਾਣਗੇ। ਇਕ ਅਜਿਹਾ ਬਿੱਲ ਪੇਸ਼ ਕੀਤਾ ਜਾਵੇਗਾ ਜੋ ਔਰਤਾਂ ਲਈ 50% ਨੌਕਰੀਆਂ ਵਿਚ ਰਾਖਵੀਂ ਕਰਨ ਦੀ ਗਰੰਟੀ ਕਰੇਗਾ, ਅਪ੍ਰੈਂਟਿਸਸ਼ਿਪ ਬਿੱਲ ਪੇਸ਼ ਕਰੇਗਾ ਅਤੇ ਹੋਰ ਚੀਜ਼ਾਂ ਦੇ ਨਾਲ ਕਿਸਾਨਾਂ ਲਈ ਘੱਟੋ ਘੱਟ ਸਮਰਥਨ ਮੁੱਲ ਯਕੀਨੀ ਬਣਾਏਗਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਲੋਕ ਸਭਾ ਚੋਣਾਂ ਦੌਰਾਨ ਵੋਟਿੰਗ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਵਾਸਤੇ ਵੱਖ ਵੱਖ ਜ਼ਿਲ੍ਹਿਆਂ ਦਾ ਪ੍ਰਸ਼ਾਸਨ ਚੋਣ ਕਮਿਸ਼ਨ ਦੇ ਸਵੀਪ ਪ੍ਰੋਗਰਾਮ ਤਹਿਤ ਇੰਨੀ ਗਿਣੀ ਕਈ ਉਪਰਾਲੇ ਕਰ ਰਿਹਾ। ਇਸੇ ਲੜੀ ਤਹਿਤ ਹੁਸ਼ਿਆਰਪੁਰ ਦੇ ਜ਼ਿਲ੍ਹਾ ਸਵੀਪ ਨੋਡਲ ਅਫਸਰ ਪ੍ਰੀਤ ਕੋਹਲੀ ਦੀ ਅਗਵਾਈ ਵਿਚ ਸ਼ਹਿਰ ਦੇ ਲੇਬਰ ਚੌਕ ਤੇ ਬਿਲਕੁਲ ਹੀ ਵੱਖਰੇ ਅੰਦਾਜ਼ ਵਿਚ ਸਵੀਪ ਗਤੀਵਿਧੀ ਕਰਵਾਈ ਗਈ। ਵੇਰਵਾ ਇਸ ਰਿਪੋਰਟ ਵਿਚ।
ਲੋਕ ਸਭਾ ਚੋਣਾਂ ਦੇ ਮੌਕੇ ਤੇ ਭਾਂਡ ਕਲਾ ਰਾਹੀਂ ਬੜੇ ਹੀ ਨਾਟਕੀ ਅੰਦਾਜ਼ ਵਿਚ ਵੋਟਰਾਂ ਨੂੰ ਜਾਗਰੂਕ ਕਰਨ ਦੀ ਇਹ ਪਹਿਲ ਹੁਸ਼ਿਆਰਪੁਰ ਦੇ ਜ਼ਿਲ੍ਹਾ ਸਵੀਪ ਨੋਡਲ ਅਫਸਰ ਪ੍ਰੀਤ ਕੋਹਲੀ ਦੀ ਅਗਵਾਈ ਹੇਠ ਕੀਤੀ ਗਈ ਹੈ। ਆਪਣੀ ਟੀਮ ਨਾਲ ਉਹ ਡਫਲੀ ਵਜਾ ਕੇ ਤੇ ਚੋਣਾਂ ਸੰਬੰਧੀ ਪੰਜਾਬੀ ਬੋਲੀਆਂ ਪਾ ਕੇ ਵੋਟਰਾਂ ਨੂੰ ਜਾਗਰੂਕ ਕਰ ਰਹੇ ਨੇ। ਇਸੇ ਲੜੀ ਤਹਿਤ ਹੁਸ਼ਿਆਰਪੁਰ ਦੇ ਲੇਬਰ ਚੌਕ ਵਿਚ ਬੀਤੇ ਦਿਨ ਵੋਟਰਾਂ ਖਾਸ ਤੌਰ ਤੇ ਉਸਾਰੀ ਖੇਤੀਆਂ ਨੂੰ ਵੋਟ ਦੇ ਹੱਕ ਦੀ ਵਰਤੋਂ ਲਈ ਪ੍ਰੇਰਿਤ ਕੀਤਾ ਗਿਆ।
ਵੱਡਾ ਸਭ ਤੋਂ ਪਹਿਲਾਂ ਮੀਂਹ ਪੱਟੀ ਜਾਂਦੀ ਆ, ਮੀਂਹ ਪੱਟ ਕੇ ਵੱਡਾ ਫਿਰ ਇੱਟਾਂ ਕਿੰਨੀਆਂ ਜਾਂਦੀਆਂ ਨੇ ਤੇ ਜਦੋਂ ਇੱਟਾਂ ਕਿੰਨੀਆਂ ਜਾਂਦੀਆਂ ਜੇ ਕੋਈ ਇੱਟ ਰਹਿ ਜਾਵੇ ਤੇ ਫਿਰ ਵੱਡਾ ਕੰਧ ਕਿੰਨੀ ਰਹਿ ਜਾਂਦੀ ਆ, ਕੰਧ ਕਮਜ਼ੋਰ ਰਹਿ ਜਾਂਦੀ ਆ। ਤੇ ਇਸੇ ਕਰਕੇ ਤੁਹਾਨੂੰ ਸਾਰਿਆਂ ਨੂੰ ਦੱਸਣ ਆਏ ਆ, 1 ਜੂਨ ਨੂੰ ਪੰਜਾਬ ਚ ਵੋਟਾਂ ਆ। ਜੇ ਇੱਟ ਰਹਿ ਜਾਵੇ ਕੰਧ ਕਮਜ਼ੋਰ ਬਣਦੀ ਆ, ਜੇ ਇੱਕ ਵੋਟ ਰਹਿ ਜਾਵੇ ਸਰਕਾਰ ਕਮਜ਼ੋਰ ਬਣਦੀ ਆ। 1 ਜੂਨ ਨੂੰ ਸਾਰਿਆਂ ਨੇ ਵੋਟ ਪਾਉਣ ਜਾਣਾ ਆ। ਮੌਸਮ ਹੋਵੇ ਠੰਡਾ ਜਾਂ ਵੋਟਾਂ ਪਾਉਣ ਜਾਰੀ।
ਉਸਾਰੀ ਖੇਤੀਆਂ ਨੂੰ ਇਸ ਟੀਮ ਨੇ ਇਹ ਸਮਝਾਇਆ ਕਿ ਕਿਵੇਂ ਸਿਰਫ ਇੱਕ ਇੱਟ ਨਾ ਲੱਗਣ ਨਾਲ ਕੰਧ ਦੀ ਮਜ਼ਬੂਤੀ ਪ੍ਰਭਾਵਿਤ ਹੁੰਦੀ ਹੈ ਤੇ ਠੀਕ ਇਸੇ ਤਰ੍ਹਾਂ ਇੱਕ ਵੋਟ ਨਾ ਪਾਉਣ ਨਾਲ ਲੋਕਤੰਤਰ ਦੀ ਮਜ਼ਬੂਤੀ ਤੇ ਕੀ ਅਸਰ ਪੈਂਦਾ ਹੈ। ਵੋਟ ਪਾਉਣ ਪ੍ਰਤੀ ਜਾਗਰੂਕਤਾ ਦੇ ਇਸ ਮਾਧਿਅਮ ਨੂੰ ਸਾਰਿਆਂ ਨੇ ਬੇਹੱਦ ਸਰਾਇਆ। ਯਕੀਨਨ ਅਜਿਹੇ ਉਪਰਾਲੇ ਲੋਕਾਂ ਨੂੰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਦੇ ਨੇ। ਸੰਜੀਵ ਬਖਸ਼ੀ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ, ਆਕਾਸ਼ਵਾਣੀ ਸਮਾਚਾਰ, ਜਲੰਧਰ।
ਡੋਡਾ ਜ਼ਿਲ੍ਹੇ ਦੇ ਗੰਡੋਹ ਖੇਤਰ ਵਿਚ ਭਾਰਤ ਦੇ ਚੁੱਪ ਪਿੰਡ ਵਜੋਂ ਜਾਣੀ ਜਾਂਦੀ ਦਮਕਾਈ ਪੰਚਾਇਤ ਦੀਆਂ 3 ਬੋਲੀਆਂ ਗੂੰਗੀਆਂ ਭੈਣਾਂ ਕੱਲ੍ਹ ਨੂੰ ਆਪਣੀ ਵੋਟ ਪਾਉਣ ਲਈ ਉਤਸ਼ਾਹ ਨਾਲ ਤਿਆਰੀਆਂ ਕਰ ਰਹੀਆਂ ਨੇ ਤੇ ਹੋਰਨਾਂ ਨੂੰ ਲੋਕਤੰਤਰ ਦੇ ਤਿਉਹਾਰ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕਰ ਰਹੀਆਂ ਨੇ। ਦਮਕਾਈ ਵੀ ਡੋਡਾ ਜ਼ਿਲ੍ਹੇ ਦੇ ਗੰਡੋਹ ਉਪ ਮੰਡਲ ਵਿਚ ਸਮੁੰਦਰ ਤਲ ਤੋਂ ਲਗਭਗ 9000 ਫੁੱਟ ਉੱਚੀ ਪਹਾੜੀ ਚੋਟੀ ਤੇ ਸਥਿਤ ਹੈ। ਇਸ ਪਿੰਡ ਨੂੰ ਭਾਰਤ ਦਾ ਗੁੰਗਾ ਪਿੰਡ ਵੀ ਕਿਹਾ ਜਾਂਦਾ ਕਿਉਂਕਿ ਇਸ ਵਿਚ 84 ਗੁੰਗੇ ਬੋਲੇ ਲੋਕ ਰਹਿੰਦੇ ਨੇ। ਰੱਖਿਆ ਖੋਜ ਤੇ ਵਿਕਾਸ ਸੰਗਠਨ DRDO ਨੇ ਅੱਜ ਸਵਦੇਸ਼ੀ ਤਕਨਾਲੋਜੀ ਕਰੂਜ਼ ਮਿਜ਼ਾਈਲ ਦਾ ਸਫਲ ਉਡਾਣ ਪ੍ਰੀਖਣ ਕੀਤਾ। ਮਿਜ਼ਾਈਲ ਦਾ ਪ੍ਰੀਖਣ ਓਡੀਸ਼ਾ ਦੇ ਸਾਹਿਲ ਤੇ ਚਾਂਦੀਪੁਰ ਸਥਿਤ ਏਕੀਕ੍ਰਿਤ ਟੈਸਟ ਰੇਂਜ ਤੋਂ ਕੀਤਾ ਗਿਆ। ਰੱਖਿਆ ਮੰਤਰਾਲੇ ਮੁਤਾਬਕ ਭਾਰਤੀ ਵਾਯੂ ਸੈਨਾ ਦੇ SU-30 MK-1 ਜਹਾਜ਼ ਤੋਂ ਵੀ ਮਿਜ਼ਾਈਲ ਦੀ ਉਡਾਣ ਤੇ ਨਜ਼ਰ ਰੱਖੀ ਗਈ। ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਪ੍ਰੀਖਿਆ ਦਾ ਨਤੀਜਾ ਬੋਰਡ ਦੇ ਵਾਈਸ ਚੇਅਰਮੈਨ ਪ੍ਰੇਮ ਕੁਮਾਰ ਵੱਲੋਂ ਬੋਰਡ ਕੰਪਲੈਕਸ ਮੋਹਾਲੀ ਵਿਖੇ ਅੱਜ ਐਲਾਨਿਆ ਗਿਆ। ਪਹਿਲੀਆਂ 3 ਥਾਵਾਂ ਤੇ ਕੁੜੀਆਂ ਨੇ ਬਾਜ਼ੀ ਮਾਰੀ ਏ। ਲੁਧਿਆਣਾ ਦੇ ਤੇਜਾ ਸਿੰਘ ਸਟੰਤਰ ਮੈਮੋਰੀਅਲ ਸਿੰਘ ਸੈਕੰਡਰੀ ਸਕੂਲ ਸ਼ਿਮਲਾਪੁਰੀ ਦੀ ਜਿੱਤੀ ਨੇ 100% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਇਸ ਸਕੂਲ ਦੀ ਲੀਸ਼ਾ ਸ਼ਰਮਾ 99.23% ਅੰਕਾਂ ਨਾਲ ਦੂਜੇ ਸਥਾਨ ਤੇ ਰਹੀ ਏ। ਅੰਮ੍ਰਿਤਸਰ ਦੀ ਤਹਿਸੀਲ ਬਾਬਾ ਬਕਾਲਾ ਦੇ ਅੰਬਰ ਪਬਲਿਕ ਸਕੂਲ ਦੀ ਕਰਮਨਪ੍ਰੀਤ ਕੌਰ ਨੇ 99.23% ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਵਿੱਤੀ ਫਰਵਰੀ ਵਿਚ ਕੁਲ 2,81,098 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਅਤੇ 2,74,348 ਵਿਦਿਆਰਥੀ ਪਾਸ ਹੋਏ। ਇਸ ਤਰ੍ਹਾਂ ਕੁਲ ਫੀਸਦ ਪਾਸ ਫੀਸਦ 97.24% ਰਹੀ। ਪ੍ਰੇਮ ਕੌਰ ਨੇ ਦਸਿਆ ਕਿ ਸ਼ਾਇਦ ਪਹਿਲੀ ਵਾਰ ਹੈ ਜਦੋਂ ਮੈਟ੍ਰਿਕ ਦੇ ਨਤੀਜੇ ਇੰਨੀ ਜਲਦੀ ਰਣ ਗਏ ਨੇ। ਕੁੜੀਆਂ ਦੀ ਪਾਸ ਫੀਸਦ 98.11 ਤੇ ਮੁੰਡਿਆਂ ਦੀ ਪਾਸ ਫੀਸਦ 96.47 ਰਹੀ ਹੈ। ਅੰਮ੍ਰਿਤਸਰ ਜ਼ਿਲ੍ਹਾ 99.24 ਪਾਸ ਫੀਸਦ ਨਾਲ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚੋਂ ਪਹਿਲੇ ਨੰਬਰ ਤੇ ਰਿਹਾ। ਪਠਾਨਕੋਟ 99.22 ਫੀਸਦ ਨਾਲ ਦੂਜੇ ਸਥਾਨ ਤੇ ਤੇ ਤਰਨ ਤਾਰਨ 99.13 ਫੀਸਦ ਨਾਲ ਤੀਜੇ ਸਥਾਨ ਤੇ ਰਿਹਾ ਹੈ। IPL ਕ੍ਰਿਕਟ ਵਿਚ ਅੱਜ ਚੰਡੀਗੜ੍ਹ ਵਿਚ ਪੰਜਾਬ ਕਿੰਗਜ਼ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋ ਰਿਹਾ ਹੈ। ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਵਿਜੇ ਰਾਤ ਦਿੱਲੀ ਕੈਪੀਟਲਸ ਨੇ ਅਹਿਮਦਾਬਾਦ ਵਿਚ ਗੁਜਰਾਤ ਟਾਈਟਨਸ ਨੂੰ 6 ਵਿਕਟਾਂ ਨਾਲ ਹਰਾਇਆ। 90 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਕੈਪੀਟਲਸ ਨੇ 8.5 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ਤੇ ਜਿੱਤ ਦਾ ਸਕੋਰ ਹਾਸਲ ਕਰ ਲਿਆ। ਇਸ ਤੋਂ ਪਹਿਲਾਂ ਦਿੱਲੀ ਕੈਪੀਟਲਸ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਕੈਪੀਟਲਸ ਨੇ ਸਾਬਕਾ ਚੈਂਪੀਅਨ ਗੁਜਰਾਤ ਟਾਈਟਨਸ ਨੂੰ 17.3 ਓਵਰਾਂ ਵਿਚ 99 ਦੌੜਾਂ ਤੇ ਆਊਟ ਕਰ ਦਿੱਤਾ। ਇਹ IPL ਵਿਚ GT ਦਾ ਸਭ ਤੋਂ ਘੱਟ ਸਕੋਰ ਹੈ। ਦਿੱਲੀ ਕੈਪੀਟਲਸ ਲਈ ਮੁਕੇਸ਼ ਕੁਮਾਰ 3 ਵਿਕਟਾਂ ਲੈ ਕੇ ਸਭ ਤੋਂ ਸਫਲ ਗੇਂਦਬਾਜ਼ ਰਹੇ। ਆਖਿਰ ਵਿਚ ਖਾਸ ਖਾਸ ਖਬਰਾਂ ਇਕ ਵਾਰ ਫਿਰ ਸੁਣ ਲਓ। ਹਲਕੇ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੀ ਵੋਟਿੰਗ ਲਈ ਪੂਰੀ ਤਿਆਰੀ ਕਰ ਲਈ ਗਈ। ਇਸ ਗੇੜ ਵਿਚ ਕੁੱਲ 102 ਸੰਸਦੀ ਹਲਕਿਆਂ ਵਿਚ ਵੋਟਾਂ ਪੈਣਗੀਆਂ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ JP ਨੱਡਾ ਨੇ ਅਸਾਮ ਦੇ ਕੋਕਰਾਝਾਰ ਵਿਚ NDA ਉਮੀਦਵਾਰ ਜਨ ਬਸਮਾਤਰੀ ਦੀ ਹਿਮਾਇਤ ਵਿਚ ਚੋਣ ਰੈਲੀ ਕੀਤੀ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਭਾਜਪਾ ਖੇਤੀ ਵਸਤਾਂ ਦੀਆਂ ਕੀਮਤਾਂ ਨੂੰ ਕਿਸਾਨਾਂ ਖਿਲਾਫ਼ ਹਥਿਆਰ ਵਜੋਂ ਵਰਤ ਰਹੀ ਹੈ। ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦੇ ਐਲਾਨੇ ਨਤੀਜੇ ਵਿਚ ਲੁਧਿਆਣਾ ਦੀ ਦਿੱਤੀ 100% ਨੰਬਰਾਂ ਨਾਲ ਪਹਿਲੇ ਨੰਬਰ ਤੇ ਰਹੀ ਹੈ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖ਼ਬਰਾਂ ਦਾ ਇੱਕ ਖਤਮ ਹੁੰਦਾ ਹੈ। ਨਮਸਕਾਰ।